ਐਸੇ ਵੇਲੇ ਇਹ ਬਾਲਕਾ ਜੋ ਅੱਗੇ ਹੀ ਅੱਤ ਸਿੱਧਾ ਸੀ ਬੌਲਾ ਜਿਹਾ ਦਿਸਣ ਲੱਗ ਪਿਆ। ਪਹਿਲਾਂ ਇਹ ਗਰਾਵਾਂ ਸੜਕਾਂ ਵੱਲ ਘੱਟ ਜਾਇਆ ਕਰਦਾ ਸੀ, ਬਨ ਵਿੱਚ ਹੀ ਇਸ ਦਾ ਵਕਤ ਲੰਘ ਜਾਂਦਾ ਸੀ, ਪਰ ਹੁਣ ਉਸ ਦੀ ਝੱਲਿਆਂ ਵਾਲੀ ਫੇਰੀ ਦੂਰ ਦੂਰ ਦੀ ਵਸੋਂ ਦੇ ਲੋਕ ਅਸਚਰਜਤਾ ਨਾਲ ਵੇਖਿਆ ਕਰਨ ਅਤੇ ਇਸ ਦੀ ਪੁੱਛ 'ਤੇ ਹੈਰਾਨ ਹੋਇਆ ਕਰਨ। ਚਾਂਦੂ ਨੇ ਕੁਝ ਦਿਨ ਆਪਣੇ ਸਵਾਮੀ ਦੀ ਇਸ ਇੱਛਾ ਪੂਰਨ ਹਿੱਤ ਇਸ ਤਰ੍ਹਾਂ ਆਵਾਰਾ ਫਿਰ ਫਿਰ ਗੁਜ਼ਾਰੇ, ਪਰ ਕੋਈ ਸੂਹ ਨਾ ਪਈ। ਰਿਖੀ ਜੀ ਹੁਣ ਕਮਜ਼ੋਰ ਹੋ ਰਹੇ ਸਨ, ਪਾਲਾ ਹੱਡ ਕੜਕਾਉਂਦਾ ਸੀ। ਕੰਬਲੀਆਂ ਅਤੇ ਮ੍ਰਿਗਸ਼ਾਲਾ ਤਾਂ ਸਨ, ਪਰ ਨਿਤਾਣੇ ਨੂੰ ਪਾਲਾ ਲੱਗਦਾ ਵੀ ਬਹੁਤ ਹੈ। ਅਖੀਰ ਘਟਦਿਆਂ ਘਟਦਿਆਂ ਉਹ ਦਿਨ ਆ ਗਿਆ ਕਿ ਰਿਖੀ ਜੀ ਸਵੇਰੇ ਇਸ਼ਨਾਨ ਨਾ ਕਰ ਸਕੇ, ਨਾ ਉੱਠ ਸਕੇ। ਲੰਮੇ ਪੈ ਹੀ ਚਾਂਦੂ ਨੂੰ ਬੋਲੇ, ਬੱਚਾ ਮੇਰਾ ਵੇਲਾ ਆ ਗਿਆ ਜਾਪਦਾ ਹੈ, ਦੇਖ ਮੇਰੇ ਹੱਥ ਤੇ ਪੈਰ ਠੰਡੇ ਹਨ। ਬੀਬਾ ਪੁੱਤਰ ਮੇਰੇ ਮਗਰੋਂ ਤੂੰ ਮੇਰਾ ਕੰਮ ਜ਼ਰੂਰ ਕਰਨਾ। ਚਾਂਦੋ ਨੇ ਅੱਗੇ ਹੋ ਕੇ ਹੱਥ ਪੈਰ ਵੇਖੇ ਤਾਂ ਸੱਚਮੁੱਚ ਠੰਡੇ ਸਨ। ਠੰਡੇ ਵੇਖ ਕੇ ਇੱਕ ਸਰਦੀ ਦੀ ਲਹਿਰ ਉਹਦੇ ਅੰਦਰ ਫਿਰ ਗਈ। ਉਦਾਸੀ ਤੇ ਨਿਰਾਸ਼ਤਾ ਦਾ ਇੱਕ ਚੱਕਰ ਆਇਆ। 2 ਬਰਸ ਹੋਏ ਤਾਂ ਚਾਂਦੋ ਦੀ ਮਾਂ ਮਰ ਗਈ ਸੀ, ਉਸਦੇ ਵੀ ਹੱਥ ਪੈਰ ਠੰਡੇ ਹੋਏ ਸਨ। ਉਸ ਸਮਾਂ ਮਾਂ ਦੇ ਅੰਤਲੇ ਸਵਾਸਾਂ ਦਾ ਸੀ ਤੇ ਸਦਾ ਦੇ ਵਿਛੋੜੇ ਦਾ। ਉਹਦੀਆਂ ਅੱਖਾਂ ਅੱਗੇ ਫਿਰ ਗਿਆ। ਮਾਂ ਇਸ ਦੀ ਕਾਲਸੀ ਦੇ ਗ੍ਰਾਂ ਵਿੱਚ ਰਹਿੰਦੀ ਸੀ ਤੇ ਪੀੜਾਂ ਕਰਕੇ ਪੇਟ ਭਰਦੀ ਸੀ। ਚੰਗੀ ਬੁੱਢੀ ਤੇ ਨਿਰਮਲ ਸੀ, ਪਰ ਆਖਰ ਚਾਂਦੋ ਦੀ ਆਂਦਰ ਸੀ। ਚਾਂਦੋ ਦਾ ਜਗਤ 2 ਹੀ ਚੀਜ਼ਾਂ ਤੇ ਮੁੱਕ ਜਾਂਦਾ ਸੀ, ਇੱਕ ਮਾਂ, ਇੱਕ ਇਹਨਾਂ ਅਪਰਸ਼ ਮਹਾਤਮਾ ਰਿਸ਼ੀ ਉੱਤੇ। ਅੱਜ ਵਿਚਾਰੇ ਨੂੰ ਜਗਤ ਤੋਂ ਆਪਣੇ ਬਾਕੀ ਰਹੇ ਇੱਕੋ ਇੱਕ ਮਿੱਤਰ ਨੂੰ ਵਿਛੜਨ ਦਾ ਦਿਨ ਚੇਤੇ ਆ ਗਿਆ। ਚੱਕਰ ਖਾ ਕੇ ਚਾਂਦੋ ਬਾਹਰ ਆਇਆ, ਹੰਝੂ ਆਏ ਤੇ ਉਸਨੇ ਕਸੁਨੀਆਂ ਦੇ ਕੇ ਪੂੰਝੇ, ਫਿਰ ਅੱਗ ਬਾਲ ਕੇ ਅੰਗੀਠਾ ਮੰਗਾ ਕੇ ਅੰਦਰ ਲੈ ਆਇਆ। ਕੰਬਲ 1-2 ਹੋਰ ਵਲੇਟ ਦਿੱਤੇ ਤੇ ਬਾਹਰ ਟਿੱਲੇ ਤੇ ਚੜ ਚੜ ਵੇਖੇ, ਮਤਾਂ ਹੁਣੇ ਆ ਜਾਣ ਕਿ ਢੀਠਾ ਡਿਊ ਠੀਕ ਹੈ, ਫਿਰ ਆਵੇ ਤੇ ਹੱਥ ਪੈਰ ਵੇਖ ਜਾਵੇ। ਅਖੀਰ ਦਿਨ 7-8 ਘੜੀਆਂ ਗਿਆ ਤਾਂ ਰਿਖੀ ਜੀ ਹੁਣ ਬੋਲਣੋਂ ਵੀ ਹਟ ਗਏ, ਹੱਥ ਪੈਰ ਹਿਲਾਉਣੋਂ ਰਹਿ ਗਏ। ਜਦ ਚਾਂਦੋ ਨੇ ਡਿੱਠਾ ਕਿ ਉਹਨਾਂ ਦੇ ਹੱਥ ਪੈਰ ਹੁਣ ਗੋਡਿਆਂ ਤੇ ਅਰਕਾਂ ਤੱਕ ਠੰਡੇ ਹੋ ਗਏ ਤਾਂ ਇੱਕ ਜਾਂਗਲੀ ਜੀ ਚੀਕ ਉਹਦੇ ਅੰਦਰੋਂ ਨਿਕਲ ਆਈ। ਤ੍ਰਿਭੁਕੀ ਰਿਸ਼ੀ ਦੇ ਨੈਣ ਖੁੱਲ੍ਹ ਗਏ ਤੇ ਧੀਮੇ ਜਿਹੇ ਬੋਲੇ, ਕੀ ਆ ਗਏ? ਚਾਂਦੋ ਨੇ ਜਦੋਂ ਆ ਗਏ ਸੁਣਿਆ, ਰਿਖੀ ਜੀ ਦੇ ਨੈਣ ਬੰਦ ਹੋ ਗਏ, ਪਰ ਚਾਂਦੋ ਦੇ ਕੰਨਾਂ ਨੇ ਫਿਰ ਸੁਣਿਆ, ਬੱਚਾ ਆ ਗਿਆ। ਜਦੋਂ ਤ੍ਰਿਭੁਕੀ ਬਾਹਰ ਆਇਆ ਉਸ ਫਿਰ ਸੁਣਿਆ, ਕੀ ਆ ਗਿਆ? ਇਸ ਤਰ੍ਹਾਂ ਬਾਰ ਬਾਰ ਅੰਦਰੋਂ ਆਵਾਜ਼ ਆਈ। ਚਾਂਦੋ ਦੇ ਮੂੰਹੋਂ ਆਪਣੇ ਵੀ ਨਿਕਲੀ ਜੋ ਪੱਥਰਾਂ ਨਾਲ ਟਕਰਾ ਕੇ ਵੱਡੇ ਹੋ ਕੇ ਵਾਪਸ ਆਈ, ਆ ਗਏ। ਹੁਣ ਚਾਂਦੋ ਜਮਨਾ ਦੇ ਪੱਛਮੀ ਕਿਨਾਰੇ ਤੋਂ ਪੱਛੋਂ ਨੂੰ ਵਾਹੋ ਦਾਹੀ ਬਣਾ ਨੂੰ ਭੱਜਾ ਗਿਆ। ਇੱਧਰ ਉੱਧਰ ਥੱਕਿਆ, ਕਿਸੇ ਪੱਥਰ ਨਾਲ ਪਾਣੀ ਟਕਰਾਉਣ ਦੇ ਸਵਾਹ ਕੋਈ ਆਸ ਨਾ ਆਈ। ਵਹਿਸ਼ਤ ਜੀ ਹੇਠ ਚਾਂਦੋ ਨੇ 4 ਚੁਫੇਰੇ ਥੱਕਿਆ ਤੇ ਫਿਰ ਉੱਠ ਨੱਠਾ। ਕੋਈ ਥੋੜ੍ਹੀ ਵਾਟ ਤੇ ਆਦਮੀਆਂ ਦੇ ਬੋਲ ਚਾਲ ਦੀ ਆਵਾਜ਼ ਆਈ। ਅੱਗੇ ਵਧਿਆ ਤਾਂ ਇੱਕ ਪੱਧਰੇ ਥਾਂ ਕੁਝ ਘੋੜੇ ਬੱਧੇ ਹੋਏ ਸਨ ਜਿਨ੍ਹਾਂ ਨੂੰ ਪਾਣੀ ਪਿਲਾਇਆ ਜਾ ਰਿਹਾ ਸੀ ਤੇ ਪਰੇ ਕਈ ਮਨੁੱਖ ਸਨ। ਕੋਈ ਰੋਟੀ ਪਕਾ ਰਿਹਾ ਸੀ, 2 ਆਦਮੀ ਘਾਹ ਤੇ ਸਤਰੰਜੀ ਵਿਛਾਈ ਚੌਪੜ ਖੇਲ ਰਹੇ ਸਨ। ਇਹੋ ਜਿਹੇ ਚਿਹਰੇ ਉਸਨੇ ਪਹਿਲਾਂ ਕਦੀ ਨਹੀਂ ਸੀ ਡਿੱਠੇ। ਉਹਨਾਂ ਵਿੱਚੋਂ ਇੱਕ ਦੇ ਚਿਹਰੇ ਤੇ ਕੋਈ ਐਸੀ ਪ੍ਰਭਾ ਤੇ ਤੇਜ ਪ੍ਰਤਾਪ ਡਿੱਠਾ ਕਿ ਉਸ ਨੂੰ ਸ਼ੱਕ ਪੈ ਗਿਆ ਕਿ ਖ਼ਬਰੇ ਇਹੋ ਹੈ। ਪਰ ਉਹ ਹੁਣ ਮੁੜ ਮੁੜ ਬਾਹਾਂ ਵੱਲ ਤੱਕੇ ਤੇ ਉਹ ਬੈਠੇ ਖੇਡੀ ਜਾਣ। ਇਹ ਆਗਿਆ ਉਸ ਨੂੰ ਰਿਖੀ ਜੀ ਦੀ ਸੀ ਕਿ ਅੱਗੇ ਵੱਧ ਕੇ ਕੋਈ ਗੁਸਤਾਖ ਹੀ ਨਹੀਂ ਕਰਨੀ। ਇੰਜ ਨਾ ਕਹਿ ਬੈਠੀ ਕਿ ਮੈਨੂੰ ਬਾਹ ਲੰਬੀ ਕਰਕੇ ਵਿਖਾਓ। ਇੰਨੇ ਨੂੰ ਇੱਕ ਬੰਦੂਕ 'ਚ ਹੀ ਅੱਗੇ ਵਧਿਆ ਅਤੇ ਚੰਦ ਨੂੰ ਕਹਿਣ ਲੱਗਾ, ਜਾਂ ਪਰੇ ਹੋ, ਇੱਥੇ ਨਾ ਖੜਾ ਹੋ। ਇਹ ਚਾਂਦੋ ਲਈ ਨਵੀਂ ਗੱਲ ਸੀ। ਉਸਨੇ ਕਦੇ ਨਹੀਂ ਸੀ ਸੁਣਿਆ ਕਿ ਕੋਈ ਕਿਸੇ ਖੜੋਤੇ ਨੂੰ ਪਰਾਂ ਹਟਾਵੇ। ਹਟ ਤਾਂ ਗਿਆ ਪਰ ਨਜ਼ਰ ਉੱਥੇ ਹੀ ਰਹੀ। ਨਜ਼ਰ ਵੱਜਦੀ ਵੱਜਦੀ ਵੱਜ ਗਈ। ਪਲ ਪਲ ਮਗਰੋਂ ਉਸ ਖਿਲਾੜੀ ਵੱਲ ਤੱਕੇ। ਇੰਨੇ ਨੂੰ ਬਾਜੀ ਮੁੱਕ ਗਈ ਅਤੇ ਉਹ ਉੱਠ ਖੜਾ ਹੋਇਆ, ਹੱਥ ਪਲਮੇ ਪਰ ਪੱਟਾਂ 'ਤੇ ਮੁੱਕ ਗਿਆ। ਚਾਂਦੋ, ਗਰੀਬ ਚਾਂਦੋ ਦਾ ਮਾਨੋ ਸਰਬੰਸ ਰੁੜ ਗਿਆ। ਹੁਣ ਨਿਰਾਸ਼, ਅਤ ਨਿਰਾਸ਼ਾ ਵਿੱਚ ਉਸ ਨੂੰ ਹੋਸ਼ ਆਈ ਕਿ ਰਿਖੀ ਜੀ ਮੇਰੀ ਗਰੀਬ ਮਾਂ ਵਾਂਗੂ ਮਰ ਗਏ ਹੋਣਗੇ। ਕੀ ਜਾਣੀਏ, ਉਸ ਵਾਂਗੂ ਚਾਨਣਾ ਚਾਨਣਾ ਮੰਗਦੇ ਹੋਣ। ਮੈਂ ਕੋਲ ਹੁੰਦਾ ਤਾਂ ਦੀਵਾ ਤਾਂ ਜਗਾਈ ਸਕਦਾ, ਅੱਗ ਬਾਲ ਦਿੰਦਾ। ਮੈਂ ਕਿਉਂ ਆ ਗਿਆ ਉਹਨਾਂ ਕੋਲ? ਇਹ ਕਹਿੰਦਿਆਂ ਚਾਂਦੋ ਨੂੰ ਇੱਕ ਹਨੇਰੇ ਦਾ ਚੱਕਰ ਜਿਹਾ ਆਇਆ ਅਤੇ ਫਿਰ ਉਹਦੀ ਚੀਕ ਨਿਕਲ ਗਈ। ਆਪ ਮੁਹਾਰੇ ਜੋ ਗੱਲ ਅੰਦਰ ਟਿੱਗ ਗਈ ਸੀ ਆ ਗਏ ਅਚਾਨਕ ਉਹਦੇ ਅੰਦਰੋਂ ਨਿਕਲੇ ਅਤੇ ਫਿਰ ਪਿੱਛੋਂ ਨੂੰ ਹੋ ਕੇ ਖਿਲਾੜੀਆਂ ਤੋਂ ਵਿੱਥ ਕਰਕੇ ਅੱਗੇ ਵਧਿਆ। ਇਸ ਵੇਲੇ ਕੁਛ ਸਵਾਰ ਦੱਖਣ ਪਿੱਛੋਂ ਦੀ ਰੁੱਖੋਂ ਵੀ ਆ ਰਹੇ ਸਨ। ਚਾਰ ਸਵਾਰ ਰਤਾ ਪਿੱਛੇ ਸਨ, ਇੱਕ ਅਗੇਰੇ ਸੀ। ਚਾਂਦੋ ਪਿੱਛੇ ਪਰਤਣ ਲੱਗਾ ਸੀ। ਉਸਦੇ ਖਿਆਲ ਰਿਸ਼ੀ ਜੀ ਦੇ ਮਾਂ ਵਰਗੇ ਆਖਰੀ ਹਟਕੋਰਿਆਂ ਵੱਲ ਪੈ ਗਿਆ। ਕਦਮ ਪਿਛੇਰੇ ਜਾ ਰਹੇ ਸੀ ਪਰ ਨਜ਼ਰ ਅਗੇਰੇ ਜਾ ਰਹੀ ਸੀ। ਸਵਾਰ ਨੇੜੇ ਨੇੜੇ ਹੁੰਦੇ ਗਏ, ਚਾਂਦੋ ਦੇ ਕਦਮ ਠਿਠੰਬਰ ਗਏ। ਅਗਲੇ ਸਵਾਰ 'ਤੇ ਨਜ਼ਰ ਪਈ ਤਾਂ ਕਦਮ ਨੱਠ ਪਏ ਅਤੇ ਦੋਹਾਂ ਹੱਥਾਂ ਤੋਂ ਗਿੱਧਾ ਜਿਹਾ ਵੱਜ ਗਿਆ। ਆ ਗਏ, ਆ ਗਏ, ਜਿਨ੍ਹਾਂ ਦੀ ਉਡੀਕ ਸੀ ਆ ਗਏ ਦੀ ਸੱਦ ਸੰਗੀਤ ਦੀ ਲਹਿਰ ਵਾਂਗ ਆਪ ਮੁਹਾਰੀ ਚਾਂਦੋ ਦੇ ਮੂੰਹੋਂ ਨਿਕਲੀ। ਪਰ ਪਲ ਮਗਰੋਂ ਫਿਰ ਕਾਲਾ ਜਿਹਾ ਬੱਦਲ ਉਸਦੇ ਪਰਵੱਟੇ 'ਤੇ ਫਿਰ ਗਿਆ, ਠੰਬਰ ਗਿਆ। ਸੋਚੀ ਪੈ ਗਿਆ, ਖਬਰੇ ਕੌਣ ਹਾਂ ਮੈਂ? ਅਜੇ ਬਾਹਾਂ ਤਾਂ ਤੱਕੀਆਂ ਨਹੀਂ, ਹੋ ਸਕਦਾ ਹੈ ਕੁਛ ਹੋਰ ਹੋਣ। ਇਹ ਵੀ ਆਖਣਗੇ ਪਰੇ ਹਟ ਜਾ, ਫਿਰ ਮੈਂ ਆਪ ਹੀ ਪਰੇ ਹਟ ਜਾਵਾਂ। ਰਤਾ ਕੋ ਪਰੇ ਹੋ ਕੇ ਨੀਜ ਪਰੋ ਕੇ ਬੈਠਾ। ਇੰਨੇ ਨੂੰ ਉਹ ਨੇੜੇ ਪਹੁੰਚ ਗਏ, ਅੱਗੇ ਵਧੇ, ਘੋੜੇ ਤੋਂ ਉਤਰੇ ਅਤੇ ਅਗਲੇ ਬੈਠਿਆਂ ਨੇ ਉੱਠ ਕੇ ਸਤਰੰਜੀ ਉੱਤੇ ਗੱਦੀ ਜੀ ਵਿਛਾ ਕੇ ਆਦਰ ਨਾਲ ਸਿਰ ਨਵਾ ਕੇ ਬਿਠਾ ਲਿਆ। ਚਾਂਦੋ ਵੀ ਮਗਰੇ ਆ ਗਿਆ ਸੀ ਅਤੇ ਥੋੜ੍ਹੀ ਦੂਰੀ 'ਤੇ ਖੜਾ ਹੋ ਗਿਆ ਅਤੇ ਬਾਹਾਂ ਵੱਲ ਤੱਕੀ ਜਾਵੇ, ਨਜ਼ਰ ਨਾਲ ਅੰਦਾਜ਼ਾ ਲਾਵੇ, ਕਦੀ ਆਪਣਾ ਮੋਢਾ ਅਤੇ ਮੋਢੇ ਤੋਂ ਬਾਹਾਂ ਦਾ ਲਮਾਣ ਤੱਕੇ, ਕਦੀ ਉਹਨਾਂ ਦੇ ਮੋਢੇ ਤੋਂ ਬਾਹਾਂ ਦਾ ਲਮਾਣ ਤੱਕੇ, ਕਦੀ ਬੇਮਲੂਮਾ ਜਿਹਾ ਕੁੱਦ ਪਵੇ, ਕਦੇ ਫਿਰ ਨਿਰਾਸ਼ਤਾਈ ਦੀ ਘਟਾ ਉਸਦੇ ਪਰਵਟਿਆਂ ਵਿੱਚ ਵੱਟ ਪਾ ਜਾਵੇ, ਕਦੇ ਕਦਮ ਪਰੇ ਹਟਣ, ਮਤਾਂ ਕੋਈ ਆਖ ਦੇਵੇ ਕਿ ਪਰੇ ਹਟ, ਅਤੇ ਕਦੇ ਅਤ ਚਿੰਤਾ ਵਿੱਚ ਪੈ ਕੇ ਬਾਹਾਂ ਉਲਾਰ ਕੇ ਧੌਣ ਸੱਟ ਕੇ ਪਿੱਛੇ ਤੁਰ ਪਵੇ। ਰਿਖੀ ਜੀ, ਕੀ ਪਤਾ ਹਟਕੋਰੇ ਲੈਂਦੇ ਹੋਣਗੇ। ਚੱਲਾਂ ਚੱਲ ਕੇ ਚਾਨਣ ਕਰਾਂ, ਮਤਾ ਉਹ ਕੂਕਦੇ ਪਏ ਹੋਣ, ਚਾਨਣਾ ਚਾਨਣਾ, ਹਾਏ ਹਨੇਰਾ ਹਾਏ ਹਨੇਰਾ, ਕੋਈ ਚਾਨਣਾ ਤੇ ਕਰੋ। ਪਰ ਫਿਰ ਕੋਈ ਖਿੱਚ ਖਾ ਕੇ ਘਰ ਨੂੰ ਟੁਰਦਾ ਕਦਮ ਪਿੱਛੇ ਮੁੜ ਪਵੇ ਅਤੇ ਦਿਲ ਹੀ ਦਿਲ ਵਿੱਚ ਆਖੇ, ਪਤਾ ਨਹੀਂ ਕਦੋਂ ਉੱਠਣਗੇ, ਕਿਵੇਂ ਉੱਠਣ। ਮੈਨੂੰ ਹੁਕਮ ਨਹੀਂ ਜੋ ਨਾ ਕਿ ਅੱਖਾਂ ਖੜੋ ਜਾਓ, ਮੈਂ ਤੁਹਾਡੀ ਬਾਂਹ ਦੱਕਣੀ ਹੈ। ਇੰਨੇ ਨੂੰ ਕਿਸੇ ਨੇ ਆ ਕੇ ਉਹਨਾਂ ਨੂੰ ਕਿਹਾ ਕਿ ਜਲ ਤਿਆਰ ਹੈ, ਜੋ ਬੈਠੇ ਹੋਏ ਸਨ, ਆਪ ਉੱਠੋ ਅਤੇ ਹੱਥ ਧੋ ਲਵੋ। ਚਾਂਦੋ ਦੀ ਤਾਂਗ ਚਾਂਦੋ ਨੂੰ ਹੁਣ ਬੁੱਤ ਬਣਾ ਰਹੀ ਸੀ। ਨੈਣ ਬਾਹਾਂ 'ਤੇ ਗੱਡ ਰਹੇ ਸਨ, ਮੂੰਹ ਖੁੱਲ੍ਹਦਾ ਅਤੇ ਗੋਲ ਜਿਹਾ ਹੋ ਜਾਂਦਾ। ਦੋਵੇਂ ਹੱਥ ਹੇਠੋਂ ਉੱਠਦੇ, ਕੁਛ ਗਲਿਆਈ ਅਤੇ ਸਹਿਜੇ ਸਹਿਜੇ ਉੱਚੇ ਹੋ ਜਾਂਦੇ ਅਤੇ ਗੱਲਾਂ ਤੋਂ ਕੁਝ ਵਿੱਚ 'ਤੇ ਆ ਕੇ ਖੜੋ ਜਾਂਦੇ। ਹੇਠੋਂ ਅੱਡੀਆਂ ਚੁੱਕ ਚੁੱਕ ਕੇ ਉਚਾਵੀਆਂ ਹੋ ਕੇ ਚਾਂਦੋ ਦੇਖੇ, ਨੈਣ ਨਹੀਂ ਚਮਕਦਾ, ਸਾਰੀ ਸਰੀਰ ਦੀ ਉਲਾਰ ਉਲਰਵੇ, ਨੀਵੀਂ ਨੀਵੀਂ ਹੋ ਜਾਵੇ, ਦਮ ਧੀਮਾ, ਮਾਨੋ ਸ਼ਾਇਦ ਆ ਹੀ ਗਏ। ਉੱਧਰ ਹੱਥ ਧੋਤੇ ਗਏ, ਖੜੇ ਖੜੇ ਮੂੰਹ ਧੋਤਾ ਗਿਆ, ਪਰ ਨਾ ਆਇਆ, ਮੂੰਹ ਪੂੰਝਿਆ ਗਿਆ, ਅਜੇ ਹੱਥ ਪਲਮੇ ਨਹੀਂ। ਚਾਂਦੋ ਉਸੇ ਤਰ੍ਹਾਂ ਤਾਂਗ ਉਮੈਦ ਦਾ ਰੂਪ ਬੁੱਤ ਬਣਿਆ ਖੜਾ ਹੋ ਕੇ ਦੇਖੀ ਜਾ ਰਿਹਾ। ਇੰਨੇ ਨੂੰ ਹੱਥ ਲਮਕ ਪੈ, ਉਫ ਹੈਂ, ਹੱਥ ਸੱਚਮੁੱਚ ਗੋਡਿਆਂ ਤੱਕ ਜਾ ਆਪਣੇ। ਚਾਂਦੋ ਦੀ ਇੱਕਦਮ ਜੰਗਲੀ ਚੀਕ ਨਿਕਲੀ, ਜਿਹੜੀ ਅੰਦਰ ਟਿਕੀ ਹੋਈ ਸੱਦਰ ਸੀ। ਆ ਗਏ, ਆ ਗਏ, ਆ ਗਏ, ਦੋ ਚਾਰ ਭੁਆਟਣਿਆਂ ਵਿੱਚ ਤੜਪ ਪਿਆ ਤੇ ਹੱਥਾਂ ਤੋਂ ਗਿੱਧਾ ਵੱਜ ਗਿਆ। ਹੁਣ ਚਾਂਦੋ ਨੂੰ ਚੇਤਾ ਹੀ ਭੁੱਲ ਗਿਆ ਕਿ ਰਿਖੀ ਨੇ ਕੀ ਕਿਹਾ ਸੀ। ਰਿਖੀ ਕਿਸ ਹਾਲ ਹੋ, ਅਹਿਲਾਦ ਅੰਦਰ ਆਇਆ, ਬਿਵਸਾ ਅੱਗੇ ਵੱਧ ਗਿਆ। ਕੋਈ ਡਰ, ਭੈ, ਸੰਸਾ, ਪਰੇ ਹਟੋ ਦਾ ਵੀ ਕੋਈ ਨਾ ਰਿਹਾ, ਅੱਗੇ ਵਧਿਆ। ਇੱਕ ਪਿਆਰ, ਇੱਕ ਅਹਿਲਾਦ, ਇੱਕ ਨਮਕੀਨੀ ਚਿਹਰੇ ਤੇ ਸੀ। ਅੱਗੇ ਵਧਿਆ ਤੇ ਗੋਡੇ ਟੇਕ ਕੇ ਆਪਦਾ ਸੱਜਾ ਹੱਥ ਚੰਗੀ ਤਰ੍ਹਾਂ ਫੜ ਕੇ, ਉਹਨਾਂ ਦੇ ਗੋਡੇ ਨਾਲ ਲਾ ਕੇ, ਰਤਾ ਖਿੱਚ ਕੇ, ਫਿਰ ਨਾਲ ਲਾ ਕੇ, ਮਨ ਉਹ ਮਿਣ ਮਿਣ ਕੇ ਵੇਖਦਾ, ਫਿਰ ਬੋਲਿਆ, ਠੀਕ ਹੈ ਜੀ, ਠੀਕ ਹੈ। ਫਿਰ ਧੌਣ ਉੱਚੀ ਕਰਕੇ ਥੱਲੇ ਗੋਡਿਆਂ ਪਾਰ ਬੈਠਿਆ, ਡਾਢੀ ਸਿੱਕ ਨਾਲ ਨਜ਼ਰਾਂ ਉੱਪਰ ਚੁੱਕ ਕੇ ਦੇਖਿਆ, ਭੋਲਾ ਸੀ। ਪੁੱਛਣ ਲੱਗਾ, ਤੁਸੀਂ ਆਪ ਹੀ ਹੋ ਨਾ, ਹੈ ਜੀ, ਤੁਸੀਂ ਉਹ ਹੋ ਨਾ, ਬੋਲਦੇ ਨਹੀਂ ਜੇ, ਅਸਾਂ ਸਿਆਣ ਲਿਆ, ਤੁਸੀਂ ਹੀ ਹੋ, ਆਪ ਆ ਗਏ, ਹੈ ਜੀ, ਵਾਹ ਵਾਹ, ਆ ਗਏ, ਆ ਗਏ। ਇਸ ਤਰ੍ਹਾਂ ਅੱਖਾਂ ਭਰੀਆਂ, ਬੁੱਲ ਡੱਡੋ ਲਿੱਕੇ ਤੇ ਹੱਥ ਜੁੜੇ ਹੋਏ, ਫਿਰ ਬੋਲ ਉੱਠਿਆ, ਤੁਸੀਂ ਉਹ ਅਵਤਾਰ ਹੋ ਨਾ ਜੀ, ਵੱਡੇ ਅਵਤਾਰ ਜੀ, ਹਾਂ ਹਾਂ ਹਾਂ, ਤੁਸੀਂ ਹੋ। ਇਸ ਤਰ੍ਹਾਂ ਆਪ ਮੁਹਾਰੇ ਬੋਲੀ ਜਾ ਰਿਹਾ, ਅੱਗੋਂ ਸੁਣਿਆ ਜਾ ਰਿਹਾ ਔਰ ਬੜੀ ਨੀਝ ਨਾਲ ਤੱਕਿਆ ਜਾ ਰਿਹਾ। ਉਹ ਨਿਰਦਲ ਮਿੱਠੀ ਮੂਰਤੀ ਜਿਸ ਨਾਲ ਇਹ ਸੁਤੰਤਰਤਾ ਲਈ ਜਾ ਰਹੀ ਸੀ, ਜਿਸ ਨਾਲ ਇਨਸਾਨੀ ਕੁਦਰਤੀ ਅਸਲੀ ਭੋਲੇਪਣ ਵਿੱਚ ਇਹ ਪਿਆਰ ਹੋ ਰਿਹਾ ਸੀ, ਸਿੱਧੀ ਖੜੀ, ਸਿਰ ਰਤਾ ਕੁ ਚੁਕਾਏ, ਹੱਥ ਉਹਨਾਂ ਹੱਥਾਂ ਵਿੱਚ ਢਿੱਲੇ ਢਿੱਲੇ ਕਰ ਦਿੱਤੇ, ਅੱਖਾਂ ਵਿੱਚ ਇੱਕ ਮੱਧਮ ਮਸਤੀ ਤੇ ਪਿਆਰ, ਚਿਹਰੇ ਪਰ ਮੱਧਮ ਗੁਲਾਬੀ ਪਾ ਹੈ, ਬੁੱਲ ਅੱਧ ਮਿੱਟੇ ਨਿੱਕੀ ਨਿੱਕੀ ਮੁਸਕਰਾਹਟ ਵਿੱਚ ਹਨ। ਭਰਵੱਟੇ ਦੱਸ ਰਹੇ ਹਨ ਕਿ ਭੋਲੇ ਚਾਂਦੋ ਦੇ ਪਿਆਰ ਤੇ ਤਾਂਗ ਦਾ ਰਸ ਅਨੁਭਵ ਕਰ ਰਹੇ ਹਨ। ਹੁਣ ਅਚਾਨਕ ਚਾਂਦੋ ਦਾ ਚਿਹਰਾ ਢਿੱਲਾ ਜਿਹਾ ਪਿਆ, ਕਾਲੀਆਂ ਘਟਾਂ ਭਰਵੱਟੇ ਤੇ ਫਿਰ ਗਈਆਂ, ਫਿਰ ਗੋਡੇ ਟੇਕ ਕੇ ਹੱਥ ਜੋੜ ਕੇ ਆਵਾਜ਼ ਸਹਿਮਜੀ ਵਾਲੀ ਨਾਲ ਧੀਮੀ ਜੀ ਹੋ ਗਈ, ਲਓ ਜੀ ਸੁਨੇਹਾ ਲੈ ਲਓ, ਕਾਲਸੀ ਵਾਲੇ ਰਿਸ਼ੀ ਜੀ ਦਾ ਸੁਨੇਹਾ ਹੈ ਜੀ। ਹਾਂ ਜੀ, ਉਹ ਤੁਸਾਂ ਨੂੰ ਜਾਣਦੇ ਸਨ ਤੇ ਸਹਿਕਦੇ ਸਨ। ਦਰਸ਼ਨ ਜੀ? ਹਾਂ, ਉਹ ਦਰਸ਼ਨਾਂ ਦੀ ਉਡੀਕ ਵਿੱਚ, ਉਹ ਹੁਣ ਜ਼ਰੂਰ ਆਪ ਜੀ ਦੇ ਦਰਸ਼ਨ ਕਰ ਲਏ, ਪਰ ਮਰ ਗਏ ਨੇ, ਮੇਰੀ ਮਾਂ ਇੰਨੇ ਚਿਰ ਵਿੱਚ ਮਰ ਗਈ ਸੀ ਜੀ। ਉਹ ਮੈਨੂੰ ਕਹਿ ਗਏ ਸੀ ਕਿ ਲੰਮੀਆਂ ਬਾਹੀਂ ਵਾਲੇ ਗੋਡਿਆਂ ਤੋਂ ਹੇਠਾਂ ਪਲਮਣ, ਜਦੋਂ ਆ ਜਾਣ ਵੇਖੀ ਉਹਨਾਂ ਦਾ ਕੱਦ ਲੰਮਾ ਹੈ, ਸਰੀਰ ਪਤਲਾ ਹੈ, ਨਵੀਂ ਨਵੀਂ ਆਈ ਦਾੜੀ ਹੈ ਤੇ ਸਿਰ ਤੇ ਕੇਸ ਜੀ, ਨਾਮ ਵੱਡਾ ਹੈ ਗੁਰ ਅਵਤਾਰ ਜੀ, ਉਹਨਾਂ ਨੂੰ ਟੋਲ ਕੇ ਲੱਭੀ, ਮੇਰਾ ਸੁਨੇਹਾ ਦੇ ਦੇਈ, ਸੁਨੇਹਾ ਲੈ ਲਓ ਜੀ।